ਸਤਿ ਸ਼੍ਰੀ ਅਕਾਲ, ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬਹਿਸ ਕੋਲੋਂ ਖਬਰਾਂ ਸੁਣੋ। ਅੱਜ ਦਿਨ ਸ਼ੁੱਕਰਵਾਰ ਸੰਨ 2025 ਦੇ ਮਈ ਮਹੀਨੇ ਦੀ 16 ਤਰੀਕ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਡੀ ਸੋਨੇ ਦੀ ਚੋਰੀ 'ਚ ਭੱਜਣ ਵਾਲਾ ਟਰੱਕ ਚਾਲਕ ਕੈਨੇਡੀਅਨ ਵਿਅਕਤੀ ਹੈ ਅਤੇ ਉਹਨੂੰ ਸੰਯੁਕਤ ਰਾਜ ਅਮੈਰੀਕਾ 'ਚ ਘੁਸਪੈਠ ਕਰਨ ਤੋਂ ਬਾਅਦ ਫੈਡਰਲ ਹਥਿਆਰ ਰੱਖਣ ਦੇ ਦੋਸ਼ ਵਿੱਚ ਦੋਸ਼ੀ ਮੰਨ ਲਿਆ ਗਿਆ। ਉਸ ਉੱਪਰ 65 ਬੰਦੂਕਾਂ ਦੀ ਤਸਕਰੀ ਕਰਨ ਦੇ ਦੋਸ਼ ਲਗਾਏ ਗਏ ਨੇ। ਅਧਿਕਾਰੀਆਂ ਨੇ ਆਖਿਆ ਕਿ ਉਸ ਨੂੰ ਦੋਸ਼ੀ ਮੰਨਣ ਤੋਂ ਬਾਅਦ 15 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸ ਦੇ ਵਕੀਲ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ। ਦੱਸਣਾ ਬਣਦਾ ਹੈ, 2 ਸਾਲ ਪਹਿਲਾਂ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੰਦੂਕਾਂ ਅਤੇ ਇੱਕ ਕਾਰਗੋ ਕੰਟੇਨਰ ਦੀ ਚੋਰੀ ਦੇ ਸੰਬੰਧ ਵਿੱਚ ਕੈਨੇਡੀਅਨ ਅਤੇ ਅਮਰੀਕੀ ਅਧਿਕਾਰੀਆਂ ਵੱਲੋਂ 10 ਲੋਕਾਂ ਉੱਪਰ ਦੋਸ਼ ਲਗਾਏ ਗਏ ਸਨ। ਚੋਰੀ ਹੋਏ ਕਾਰਗੋ ਕੰਟੇਨਰ 'ਚ 20 ਮਿਲੀਅਨ ਕੈਨੇਡੀਅਨ ਡਾਲਰ ਅਤੇ ਹੋਰ ਵਿਦੇਸ਼ੀ ਮੁਦਰਾਵਾਂ ਦੀ ਕੀਮਤ 600 ਸੋਨੇ ਦੀਆਂ 12 ਸਨ। ਇਹ 12 ਟੋਰਾਂਟੋ ਦੇ ਇੱਕ ਗਹਿਣਿਆਂ ਦੀ ਦੁਕਾਨ 'ਚ ਪਿਘਲਾ ਕੇ ਵੇਚੀਆਂ ਗਈਆਂ ਸਨ। ਇਸ ਦੀ ਵਰਤੋਂ ਅਮੈਰੀਕਾ ਵਿੱਚ ਹਥਿਆਰ ਖਰੀਦਣ ਲਈ ਕੀਤੀ ਜਾਣੀ ਸੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ ਸਿੰਬੋਲਿਕ ਹੁਕਮ 'ਤੇ ਦਸਤਖਤ ਕੀਤੇ ਨੇ ਜਿਸ ਵਿੱਚ ਸੰਕੇਤ ਦਿੱਤਾ ਗਿਆ ਕਿ ਉਹਨਾਂ ਦੀ ਸਰਕਾਰ ਪਾਰਲੀਮੈਂਟ ਹਿੱਲ 'ਤੇ ਆਪਣੀ ਕੈਬਨਿਟ ਦੀ ਪਹਿਲੀ ਵਿਅਕਤੀਗਤ ਮੀਟਿੰਗ ਤੋਂ ਬਾਅਦ ਆਪਣੇ ਵਾਅਦੇ ਅਨੁਸਾਰ ਮੱਧ ਵਰਗ ਦੇ ਟੈਕਸ ਕਟੌਤੀ ਨੂੰ ਪਾਸ ਕਰਨ ਨੂੰ ਤਰਜੀਹ ਦੇਵੇਗੀ। ਕਾਰਨੀ ਨੇ ਨਿਰਦੇਸ਼ਾਂ ਦੇ ਇੱਕ ਨੋਟ 'ਤੇ ਦਸਤਖਤ ਕੀਤੇ ਜਿਸ ਵਿੱਚ ਉਹਨਾਂ ਦੇ ਮੰਤਰੀਆਂ ਨੂੰ ਇਸ ਮਹੀਨੇ ਦੇ ਅੰਤ ਵਿੱਚ ਸੰਸਦ ਵਾਪਸ ਆਉਣ 'ਤੇ ਸਭ ਤੋਂ ਪਹਿਲਾਂ ਪੇਸ਼ ਕੀਤੇ ਜਾਣ ਵਾਲੇ ਕਾਨੂੰਨ ਨੂੰ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਕਾਰਨੀ ਨੇ ਦਸਤਾਵੇਜ਼ 'ਤੇ ਦਸਤਖਤ ਕਰਨ ਤੋਂ ਪਹਿਲਾਂ ਕਿਹਾ ਕਿ ਉਹ ਇਸ 'ਤੇ ਕਾਰਵਾਈ ਕਰ ਰਹੇ ਨੇ ਤਾਂ ਜੋ 1 ਜੁਲਾਈ ਤੱਕ ਵਾਅਦੇ ਅਨੁਸਾਰ ਉਹ ਮੱਧ ਵਰਗ ਦੇ ਟੈਕਸ ਕਟੌਤੀ ਜੋ ਕਿ ਫੈਡਰਲ ਆਮਦਨ ਕਰ ਅਦਾ ਕਰਨ ਵਾਲੇ 22 ਮਿਲੀਅਨ ਕੈਨੇਡੀਅਨਜ਼ ਲਈ ਟੈਕਸ ਘਟਾਏਗੀ 'ਤੇ ਲਾਗੂ ਹੋ ਜਾਵੇ। ਕਾਰਨੀ ਨੇ ਕੁਝ ਕੈਨੇਡੀਅਨਜ਼ ਵਾਸਤੇ ਨਿੱਜੀ ਆਮਦਨ ਕਰ ਦਰ ਨੂੰ 1% ਘਟਾਉਣ ਦਾ ਵਾਅਦਾ ਕੀਤਾ ਜਿਸ ਬਾਰੇ ਉਹਨਾਂ ਦਾ ਕਹਿਣਾ ਕਿ ਕੁਝ ਪਰਿਵਾਰਾਂ ਨੂੰ ਪ੍ਰਤੀ ਸਾਲ $840 ਤੱਕ ਦੀ ਬੱਚਤ ਹੋਵੇਗੀ। ਹੈਮਿਲਟਨ ਦੇ ਪਾਣੀ ਅਤੇ ਗੰਦੇ ਪਾਣੀ ਦੇ ਪਲਾਂਟ ਨੂੰ ਚਲਾਉਣ ਵਾਲੇ ਸੰਚਾਲਕਾਂ ਨੇ ਹੜਤਾਲ ਕਰ ਦਿੱਤੀ ਹੈ। ਹੈਮਿਲਟਨ ਓਨਟਾਰੀਓ ਵਾਟਰ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਇੰਟਰਨੈਸ਼ਨਲ ਯੂਨੀਅਨ ਆਫ ਓਪਰੇਟਿੰਗ ਇੰਜੀਨੀਅਰਜ਼ ਲੋਕਲ 772 ਦੇ ਕਾਰੋਬਾਰੀ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਵੁੱਡਵਰਡ ਐਵਨਿਊ ਟ੍ਰੀਟਮੈਂਟ ਪਲਾਂਟ ਵਿਖੇ 54 ਕਰਮਚਾਰੀਆਂ ਵੱਲੋਂ ਧਰਨਾ ਦਿੱਤਾ ਗਿਆ। ਅਮਰੀਕੀ ਰੈਪਰ ਅਤੇ ਗਾਇਕ ਸੀਨ ਡੀਡੀ ਕੰਬਸ ਇਨ੍ਹੀਂ ਦਿਨੀ ਬਹੁਤ ਸੁਰਖੀਆਂ ਵਿੱਚ ਨੇ। ਰੈਪਰ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ। ਇੱਕ ਪਾਸੇ ਉਸ ਉੱਪਰ ਤਸਕਰੀ ਵਰਗੇ ਗੰਭੀਰ ਦੋਸ਼ ਲੱਗੇ ਨੇ ਅਤੇ ਦੂਜੇ ਪਾਸੇ ਉਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਜਿਸ ਵਿੱਚ ਕਿ ਉਹ ਆਪਣੀ ਸਾਬਕਾ ਪ੍ਰੇਮਿਕਾ ਨੂੰ ਵਾਲਾਂ ਤੋਂ ਫੜ ਕੇ ਘਸੀਟ ਰਿਹਾ। ਉਸ ਉੱਪਰ ਬਲਾਤਕਾਰ ਹਮਲੇ ਦੁਰਵਿਵਹਾਰ ਦੇ ਗੰਭੀਰ ਦੋਸ਼ ਵੀ ਲੱਗੇ ਨੇ। ਅਸੀਂ ਮੌਂਟਰੀਅਲ ਦੀਆਂ ਸੜਕਾਂ ਦੀ ਆਲੋਚਨਾ ਕਰਦੇ ਰਹਿੰਦੇ ਹਾਂ। ਟੋਏ ਪੈਚ ਜੌਬਸ ਅਤੇ ਹੈਰਾਨੀਜਨਕ ਸਿੰਘ ਖੋਲਾਂ ਦੇ ਵਿਚਕਾਰ ਸ਼ਹਿਰ ਵਿੱਚ ਗੱਡੀ ਚਲਾਉਣਾ ਇੱਕ ਹਾਰਡ ਮੋਡ 'ਤੇ ਸੈੱਟ ਕੀਤੀ ਗਈ ਵੀਡੀਓ ਗੇਮ ਦੇ ਵਾਂਗ ਮਹਿਸੂਸ ਹੋ ਰਿਹਾ, ਜਦੋਂ ਕਿ ਮੌਂਟਰੀਅਲ 'ਚ ਕਿਊਬਿਕ ਦੀ 2025 ਦੀ ਪੂਰੇ ਸੂਬੇ ਦੀਆਂ ਸਭ ਤੋਂ ਭੈੜੀਆਂ ਸੜਕਾਂ ਦੀ ਸੂਚੀ ਵਿੱਚ ਨਹੀਂ ਆਇਆ। ਸੰਗਠਨ ਨੇ ਇੱਕ ਖੇਤਰੀ ਦਰਜਾਬੰਦੀ ਜਾਰੀ ਕੀਤੀ ਹੈ ਜੋ ਕਿ ਪ੍ਰਸ਼ੰਸਾਯੋਗ ਨਹੀਂ ਹੈ। ਦੱਸਣਾ ਬਣਦਾ, 2 ਤੋਂ 27 ਅਪ੍ਰੈਲ 2025 ਤੱਕ ਡਰਾਈਵਰਾਂ ਨੂੰ ਕਿਊਬਿਕ 'ਚ ਸੜਕ ਦੇ ਸਭ ਤੋਂ ਭੈੜੇ ਹਿੱਸਿਆਂ ਲਈ ਵੋਟ ਪਾਉਣ ਵਾਸਤੇ ਸੱਦਾ ਦਿੱਤਾ ਗਿਆ ਸੀ। ਕੁੱਲ 3,027 ਵੋਟਾਂ ਦੀ ਗਿਣਤੀ ਕੀਤੀ ਗਈ ਅਤੇ ਜਮ੍ਹਾਂ ਕਰਵਾਏ ਗਏ ਹਜ਼ਾਰਾਂ ਜਨਤਕ ਵੋਟਾਂ ਦੇ ਆਧਾਰ 'ਤੇ ਸ਼ਹਿਰ ਦੀ 2025 ਖੇਤਰੀ ਸਭ ਤੋਂ ਭੈੜੀਆਂ ਸੜਕਾਂ ਦਰਜਾਬੰਦੀ 'ਚ ਨਾਮਜ਼ਦ 5 ਮੌਂਟਰੀਅਲ ਦੀਆਂ ਸੜਕਾਂ ਨੇ। ਵੀਰਵਾਰ ਨੂੰ ਪ੍ਰਕਾਸ਼ਿਤ ਪਹਿਲੀ ਵਾਰ ਮਿਸ਼ਲੇਨ ਗਾਈਡ ਵਿੱਚ ਕਿਊਬਿਕ ਦੇ 9 ਰੈਸਟੋਰੈਂਟਾਂ ਨੂੰ ਸਟਾਰ ਦਿੱਤੇ ਗਏ ਨੇ। ਕਿਊਬਿਕ ਸਿਟੀ ਦੇ ਟੈਨੀਅਰ 2 ਸਟਾਰ ਨਾਲ ਚਾਰਟ ਦੇ ਸਿਖਰ 'ਤੇ ਰਹੇ ਨੇ, ਜਦੋਂ ਕਿ 4 ਹੋਰ ਰੈਸਟੋਰੈਂਟਾਂ ਨੇ 1-1 ਸਟਾਰ ਹਾਸਲ ਕੀਤਾ। ਮੌਂਟਰੀਅਲ ਵੀ 3-1-17 ਰੈਸਟੋਰੈਂਟਾਂ ਨਾਲ ਪਿਛਾਂ ਨਹੀਂ ਹੈ। ਰਿਮੋਸਕੀ ਦੇ ਇੱਕ ਰੈਸਟੋਰੈਂਟ ਨੂੰ ਵੀ 1-17 ਦਰਜਾ ਦਿੱਤਾ ਗਿਆ। ਬਲਾਕ ਬੈਕਵਾ ਟੈਰਬੋਨ ਦੇ ਸੰਘੀ ਰਾਈਡਿੰਗ 'ਚ ਵਿਵਾਦਪੂਰਨ ਚੋਣ ਨਤੀਜੇ ਨੂੰ ਕਾਨੂੰਨੀ ਚੁਣੌਤੀ ਦੇ ਰਿਹਾ। ਕੱਲ੍ਹ ਵੀਰਵਾਰ ਸਵੇਰੇ ਆਟਵਾ 'ਚ ਬੋਲਦਿਆਂ ਬਲਾਕ ਲੀਡਰ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨਤੀਜੇ ਦਾ ਮੁਕਾਬਲਾ ਕਰਨ ਦਾ ਇਰਾਦਾ ਰੱਖਦੀ ਹੈ। ਉਹਨਾਂ ਆਖਿਆ ਕਿ ਗਲਤੀ ਇਸ ਦਫ਼ਤਰ ਦੇ ਪਤੇ ਦੇ ਡਾਕ ਕੋਡ ਦੇ ਆਖਰੀ 3 ਅੱਖਰਾਂ ਵਿੱਚ ਸੀ। ਇਲੈਕਸ਼ਨਜ਼ ਕੈਨੇਡਾ ਦੇ ਬੁਲਾਰੇ ਨੇ ਕੱਲ੍ਹ ਵੀਰਵਾਰ ਨੂੰ ਦੱਸਿਆ, ਅੱਜ ਤੱਕ ਸਾਡੇ ਧਿਆਨ 'ਚ ਸਿਰਫ ਇੱਕੋ ਹੀ ਮਾਮਲਾ ਆਇਆ ਜਿੱਥੇ ਇੱਕ ਨਿਸ਼ਾਨਬੱਧ ਬੈਲਟ ਵਾਲਾ ਲਿਫਾਫਾ ਇੱਕ ਵੋਟਰ ਨੂੰ ਗਲਤ ਪਤੇ ਕਾਰਨ ਵਾਪਸ ਕਰ ਦਿੱਤਾ ਗਿਆ ਸੀ। ਇਲੈਕਸ਼ਨਸ ਕੈਨੇਡਾ ਨੇ ਕੱਲ੍ਹ ਵੀਰਵਾਰ ਨੂੰ ਇਹ ਵੀ ਖੁਲਾਸਾ ਕੀਤਾ ਕਿ ਉਹਨਾਂ ਨੂੰ 5 ਵੋਟਾਂ ਦੇਰ ਨਾਲ ਮਿਲੀਆਂ ਜਿਨ੍ਹਾਂ ਦੇ ਵਾਪਸੀ ਲਿਫਾਫੇ 'ਤੇ ਗਲਤ ਡਾਕ ਕੋਡ ਸਨ। ਬਾਕੀ ਸਾਰੇ ਵੋਟ ਪੱਤਰ ਜਾਂ ਤਾਂ ਪ੍ਰਾਪਤ ਹੋ ਗਏ ਨੇ ਅਤੇ ਇਲੈਕਸ਼ਨਸ ਕੈਨੇਡਾ ਨੂੰ ਇਹ ਨਹੀਂ ਪਤਾ ਕਿ ਸੰਬੋਧਨ 'ਚ ਕੋਈ ਗਲਤੀ ਸੀ ਜਾਂ ਵੋਟਰਾਂ ਨੇ ਅੰਤ ਵਿੱਚ ਡਾਕ ਰਾਹੀਂ ਵੋਟ ਪਾਉਣ ਦਾ ਫੈਸਲਾ ਕੀਤਾ। ਮੋਂਟਰੀਅਲ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ 8 ਔਰਤਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਮਾਨਤਾ ਦਿੱਤੀ ਜਾ ਰਹੀ ਹੈ। ਮੇਅਰ ਪਲਾਂਟ ਨੇ ਆਖਿਆ ਕਿ ਨਵਾਂ ਪੁਰਸਕਾਰ ਆਰਡਰ ਆਫ ਮੋਂਟਰੀਅਲ ਦਾ ਚਿੰਨ੍ਹ ਖਾਸ ਤੌਰ 'ਤੇ ਉਹਨਾਂ ਔਰਤਾਂ ਲਈ ਬਣਾਇਆ ਗਿਆ ਸੀ ਜਿਨ੍ਹਾਂ ਨੇ ਮੋਂਟਰੀਅਲ 'ਤੇ ਸਾਰੇ ਕਿਊਬਿਕ ਸਮਾਜ ਦੇ ਵਿਕਾਸ, ਨਿਰਮਾਣ, ਪ੍ਰਭਾਵ ਅਤੇ ਤਰੱਕੀ ਵਿੱਚ ਯੋਗਦਾਨ ਪਾਇਆ। ਕਿਊਬਿਕ ਦੇ ਮਹਾਨਗਰ ਦੀ ਪਹਿਲੀ ਮਹਿਲਾ ਮੇਅਰ ਵਜੋਂ 8 ਸਾਲ ਬਾਅਦ ਉਹਨਾਂ ਆਖਿਆ ਕਿ ਮੈਂ ਸ਼ਹਿਰ ਦੇ ਇਤਿਹਾਸ, ਵਿਰਾਸਤ 'ਚ ਪਛਾਣ ਵਿੱਚ ਯੋਗਦਾਨ ਪਾਉਣ ਵਾਲੀਆਂ 8 ਸ਼ਾਨਦਾਰ ਔਰਤਾਂ ਦਾ ਸਨਮਾਨ ਅਤੇ ਜਸ਼ਨ ਮਨਾਉਣਾ ਚਾਹੁੰਦੀ ਹਾਂ। ਦੱਸਣਾ ਬਣਦਾ ਕਿ ਆਰਡਰ ਆਫ ਮੋਂਟਰੀਅਲ ਸ਼ਹਿਰ ਵੱਲੋਂ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ। ਹਡਸਨਜ਼ ਬੇ ਨੂੰ ਇੱਕ ਨਵੇਂ ਮਾਲਕ ਕੈਨੇਡੀਅਨ ਟਾਇਰ ਕਾਰਪੋਰੇਸ਼ਨ ਲਿਮਟਿਡ ਨਾਲ ਦੂਜੀ ਲਾਈਫ ਮਿਲ ਰਹੀ ਹੈ। ਕੈਨੇਡੀਅਨ ਟਾਇਰ ਨੇ ਕੱਲ੍ਹ ਵੀਰਵਾਰ ਨੂੰ ਆਖਿਆ ਸੀ ਕਿ ਉਹ ਰਿਟੇਲਰ ਜੋ ਕਿ ਕੈਨੇਡਾ ਦੀ ਸਭ ਤੋਂ ਪੁਰਾਣੀ ਕੰਪਨੀਆਂ ਨਾਲ ਸੰਬੰਧਿਤ ਬੌਧਿਕ ਸੰਪਤੀ ਲਈ $30 ਮਿਲੀਅਨ ਦਾ ਭੁਗਤਾਨ ਕਰਨਗੇ। ਇਸ ਵਿਕਰੀ 'ਚ ਹਡਸਨ ਬੇ ਬ੍ਰਾਂਡ, ਇਸ ਦਾ ਪ੍ਰਤੀਕ, ਬਹੁਰੰਗੀ ਧਾਰੀਆਂ ਵਾਲਾ ਮੋਟਿਵ, ਇਸ ਦਾ ਕੋਟ ਆਫ ਆਰਮਸ ਅਤੇ ਹੋਰ ਬ੍ਰਾਂਡ ਟ੍ਰੇਡਮਾਰਕ ਸ਼ਾਮਲ ਨੇ। ਇਸ ਸੌਦੇ ਤੋਂ ਜਾਣੂ ਇੱਕ ਸੂਤਰ ਨੇ ਆਖਿਆ ਕਿ ਐਕਸਚੇਂਜ ਵਿੱਚ ਘਰੇਲੂ ਸਮਾਨ ਦੇ ਬ੍ਰਾਂਡ ਗਲਕਸਟਾਈਨ ਅਤੇ ਡਿਸਟਿੰਕਟਲੀ ਹੋਮ ਦੇ ਨਾਲ ਨਾਲ ਡਿਸਕਾਊਂਟ ਬ੍ਰਾਂਡ ਜ਼ੈਲਰਸ ਅਤੇ ਕੱਪੜਾ ਲਾਈਨ ਹਡਸਨ ਨੌਰਥ ਵੀ ਸ਼ਾਮਲ ਨੇ ਜਿਸ ਦਾ ਨਾਮ ਨਹੀਂ ਦੱਸਿਆ ਜਾ ਰਿਹਾ। ਜਿਵੇਂ ਕਿ ਹਰ ਸਰਦੀਆਂ 'ਚ ਸਾਹ ਦੇ ਵਾਇਰਸ ਹਸਪਤਾਲ ਦੇ ਵਾਰਡਾਂ ਨੂੰ ਭਰ ਦਿੰਦੇ ਨੇ, ਮੋਂਟਰੀਅਲ ਚਿਲਡਰਨਸ ਹਸਪਤਾਲ ਅਤੇ CHU ਸੇਂਟ ਜਸਟਿਨ ਵਰਗੇ ਬਾਲ ਹਸਪਤਾਲ ਅਕਸਰ ਭੀੜ ਭੜੱਕੇ ਵਾਲੇ ਐਮਰਜੈਂਸੀ ਕਮਰਿਆਂ 'ਤੇ ਮਰੀਜ਼ਾਂ ਦੀ ਉੱਚ ਗਿਣਤੀ ਦਾ ਸਾਹਮਣਾ ਕਰ ਰਹੇ ਨੇ। ਹਾਲਾਂਕਿ ਸਾਰੇ ਨੌਜਵਾਨ ਮਰੀਜ਼ਾਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਨਹੀਂ ਹੁੰਦੀ ਅਤੇ ਇੱਕ ਨਵੇਂ ਪਾਇਲਟ ਪ੍ਰੋਜੈਕਟ ਦਾ ਉਦੇਸ਼ ਇਸ ਨੂੰ ਬਦਲਣਾ ਹੈ। ਇਹ ਪਹਿਲਾਂ ਕੁਝ ਬਾਲ ਰੋਗੀਆਂ ਨੂੰ ਬਾਲ ਰੋਗਾਂ ਦੀ ਮੁਹਾਰਤ ਵਾਲੇ ਕਮਿਊਨਿਟੀ ਹਸਪਤਾਲਾਂ 'ਚ ਭੇਜਦੀ ਹੈ ਜਿਸ ਨਾਲ ਬੱਚਿਆਂ ਨੂੰ ਘਰ ਦੇ ਲਾਗੇ ਦੇਖਭਾਲ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਵੱਡੇ ਹਸਪਤਾਲਾਂ 'ਤੇ ਦਬਾਅ ਘੱਟ ਜਾਂਦਾ ਹੈ। ਇਹ ਪ੍ਰੋਜੈਕਟ ਪਹਿਲਾਂ ਤੋਂ ਹੀ ਮੋਂਟਰੀਅਲ ਦੇ ਕਈ ਹਸਪਤਾਲਾਂ ਵਿੱਚ ਅਤੇ ਹੋਰ 6 ਸਥਾਨਾਂ ਤੱਕ ਵਿਸਤਾਰ ਕਰਨ ਦੀਆਂ ਯੋਜਨਾਵਾਂ ਦੇ ਨਾਲ ਮੌਜੂਦ ਹੈ। ਇਹ ਖਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। 2019 ਵਿੱਚ ਹੋਏ ਘਾਤਕ ਹਾਈਵੇ 440 ਹਾਦਸੇ 'ਚ ਸ਼ਾਮਲ ਟਰੱਕ ਡਰਾਈਵਰ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੱਲ੍ਹ ਵੀਰਵਾਰ ਨੂੰ ਫੈਸਲਾ ਸੁਣਾਉਂਦਿਆਂ ਜੱਜ ਨੇ ਆਖਿਆ ਕਿ 59 ਸਾਲਾ ਜਗਮੀਤ ਗਰੇਵਾਲ ਨੂੰ ਫਰਵਰੀ 2024 'ਚ ਅਪਰਾਧਿਕ ਲਾਪਰਵਾਹੀ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਸੀ। ਮਾਰਚ 2023 'ਚ ਐਮਕੀ 'ਚ ਆਪਣੇ ਪਿਕਅਪ ਟਰੱਕ ਨਾਲ ਇੱਕ ਦਰਜਨ ਪੈਦਲ ਯਾਤਰੀਆਂ ਨੂੰ ਮਾਰਨ ਦੇ ਦੋਸ਼ੀ ਸਟੀਵ ਗੈਗਨਨ ਦਾ ਮੁਕੱਦਮਾ ਕੱਲ੍ਹ ਵੀਰਵਾਰ ਨੂੰ ਸ਼ੁਰੂ ਹੋ ਗਿਆ। 14 ਲੋਕਾਂ ਦੀ ਚੋਣ ਕਰਨ 'ਚ ਸਿਰਫ ਅੱਧਾ ਦਿਨ ਲੱਗਿਆ ਜਿਨ੍ਹਾਂ ਵਿੱਚ 12 ਜਿਊਰੀ ਦੇ ਮੈਂਬਰ ਸਨ। ਹਾਲਾਂਕਿ ਚੁਣੇ ਗਏ 14 ਲੋਕਾਂ ਵਿੱਚੋਂ ਇੱਕ ਨੂੰ ਬਾਹਰ ਕਰ ਦਿੱਤਾ ਗਿਆ, ਇਸ ਲਈ ਇਹ ਪ੍ਰਕਿਰਿਆ ਅੱਜ ਸ਼ੁੱਕਰਵਾਰ ਤੱਕ ਪੂਰੀ ਨਹੀਂ ਹੋਣੀ। 40 ਸਾਲਾ ਗੈਗਨਨ 'ਤੇ 5 ਦੋਸ਼ ਲੱਗੇ ਨੇ ਜਿਨ੍ਹਾਂ ਵਿੱਚ 3 ਫਸਟ ਡਿਗਰੀ ਕਤਲ ਦੇ ਦੋਸ਼ ਨੇ ਅਤੇ 2 ਮੋਟਰ ਵਾਹਨ ਦੀ ਵਰਤੋਂ ਕਰਕੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਸ਼ਾਮਲ ਨੇ। ਇੱਕ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਕਿ ਲਗਭਗ ਅੱਧੇ ਕੈਨੇਡੀਅਨ ਸੋਚਦੇ ਨੇ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਆਪਣੀ ਹਾਲੀਆ ਮੁਲਾਕਾਤ 'ਚ ਕੈਨੇਡਾ ਵਾਸਤੇ ਖੜ੍ਹੇ ਨੇ। 48% ਸਰਵੇਖਣ ਜਵਾਬ ਦੇ ਸੋਚਦੇ ਨੇ ਕਿ ਕਾਰਨੀ ਟਰੰਪ ਨਾਲ ਆਪਣੀ ਮੁਲਾਕਾਤ 'ਚ ਸਪੱਸ਼ਟ ਤੌਰ 'ਤੇ ਕੈਨੇਡਾ ਦੇ ਹਿੱਤਾਂ ਲਈ ਨੇ, ਜਦੋਂ ਕਿ 24% ਦਾ ਕਹਿਣਾ ਕਿ ਕਾਰਨੀ ਨੂੰ ਹੋਰ ਮਜ਼ਬੂਤ ਰੁੱਖ ਅਪਣਾਉਣਾ ਚਾਹੀਦਾ ਸੀ। 80% ਕੈਨੇਡੀਅਨ ਦਾ ਕਹਿਣਾ ਕਿ ਉਹਨਾਂ ਨੇ 6 ਮਈ ਨੂੰ ਦੋਵਾਂ ਵਿਸ਼ਵ ਨੇਤਾਵਾਂ ਵਿਚਕਾਰ ਪਹਿਲੀ ਵਿਅਕਤੀਗਤ ਦੁਵੱਲੀ ਮੁਲਾਕਾਤ ਦੇਖੀ ਜਾਂ ਉਸ ਬਾਰੇ ਪੜ੍ਹਿਆ ਜਾਂ ਸੁਣਿਆ ਸੀ। ਕਿਊਬਿਕ ਦੇ ਮੈਡੀਕਲ ਸਪੈਸ਼ਲਿਸਟ ਫੈਡਰੇਸ਼ਨ ਨੇ ਸਰਕਾਰ ਨਾਲ ਗੱਲਬਾਤ ਵਿੱਚ ਸੰਗਠਨ ਦੀ ਨੁਮਾਇੰਦਗੀ ਕਰਨ ਲਈ ਵਕੀਲ ਅਤੇ ਸਾਬਕਾ ਪ੍ਰਧਾਨ ਮੰਤਰੀ ਲੂਸੀਅਨ ਬਾਉਚਰ ਨੂੰ ਨਿਯੁਕਤ ਕੀਤਾ। ਇੱਕ ਸਮਝੌਤੇ ਤੋਂ ਪਹੁੰਚਣ ਦੀ ਮੁੜ ਉਮੀਦ ਵਿੱਚ ਉਹ ਸਾਲਸੀ ਵੱਲ ਮੁੜੇ ਨੇ। ਇੱਕ ਪ੍ਰੈਸ ਰਿਲੀਜ਼ ਵਿੱਚ FMSQ ਜੋ ਕਿ 36 ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਇਕੱਠਾ ਕਰ ਰਹੀ ਹੈ ਨੇ ਦੱਸਿਆ ਕਿ ਉਸਨੇ ਬਾਉਚਰ ਨੂੰ ਉਹਦੀ ਭਰੋਸੇਯੋਗਤਾ ਅਤੇ ਰਾਜਨੀਤਿਕ ਪ੍ਰਣਾਲੀ ਦੀ ਡੂੰਘਾਈ ਦੇ ਗਿਆਨ ਕਾਰਨ ਹੀ ਬੁਲਾਇਆ ਸੀ ਜਿਸ ਨੇ ਉਸਨੂੰ ਕੇਸ ਦੀ ਜ਼ਿੰਮੇਵਾਰੀ ਸੰਭਾਲਣ ਲਈ ਆਦਰਸ਼ ਵਿਅਕਤੀ ਬਣਾਇਆ। ਹਾਲਾਂਕਿ ਖਜ਼ਾਨਾ ਬੋਰਡ ਦੀ ਪ੍ਰਧਾਨ ਸੋਨੀਆ ਨਾਲ ਸਾਡਾ ਵਿਸ਼ਵਾਸ ਦਾ ਰਿਸ਼ਤਾ ਚੰਗਾ, ਪਰ ਸਿਹਤ ਮੰਤਰੀ ਨਾਲ ਸਾਡਾ ਵਿਸ਼ਵਾਸ ਦਾ ਰਿਸ਼ਤਾ ਹਾਲ ਦੀਆਂ ਘਟਨਾਵਾਂ ਕਾਰਨ ਗੰਭੀਰ ਰੂਪ 'ਚ ਕਮਜ਼ੋਰ ਹੋ ਗਿਆ। ਕਿਊਬਿਕ ਦੇ ਪ੍ਰੀਮੀਅਰ ਲਗੌਲ ਨੇ ਟਰੰਪ ਦੀ ਅਗਵਾਈ ਵਾਲੀ ਟੈਰਿਫ ਜੰਗ ਦੇ ਜਵਾਬ ਵਿੱਚ ਪਾਈਪਲਾਈਨ ਪ੍ਰੋਜੈਕਟ ਖੁੱਲ੍ਹੇ ਰੱਖੇ ਨੇ। ਉਹ ਦਲੀਲ ਦਿੰਦੇ ਨੇ ਕਿ ਉਹ ਕਿਊਬਿਕ 'ਚ ਵੱਧ ਰਹੇ ਖੁੱਲ੍ਹੇਪਣ ਨੂੰ ਮਹਿਸੂਸ ਕਰਦੇ ਨੇ। ਉਹਨਾਂ ਨੇ ਇੱਕ ਸੰਭਾਵੀ ਪ੍ਰੋਜੈਕਟ ਦਾ ਵੀ ਜ਼ਿਕਰ ਕੀਤਾ ਜੋ ਸੂਬੇ ਦੇ ਉੱਤਰੀ ਹਿੱਸੇ ਵਿੱਚੋਂ ਲੰਘੇਗਾ ਅਤੇ ਸੇਪਟ ਇਲਜ਼ ਬੰਦਰਗਾਹ 'ਤੇ ਖਤਮ ਹੋਵੇਗਾ। ਉਹਨਾਂ ਨੇ ਇਹ ਵੀ ਆਖਿਆ ਕਿ ਉਸ ਨੂੰ ਉਹਦੇ 86 MNA ਦਾ ਸਮਰਥਨ ਪ੍ਰਾਪਤ ਹੈ, ਭਾਵੇਂ ਸਰਕਾਰ ਡਾਕਟਰਾਂ ਨਾਲ ਇੱਕ ਸਖ਼ਤ ਲੜਾਈ ਦੀ ਤਿਆਰੀ ਕਰ ਰਹੀ ਹੈ। ਸਰਕਾਰ ਡਾਕਟਰਾਂ ਨੂੰ ਤਨਖਾਹ ਦੇਣ ਦੇ ਤਰੀਕੇ 'ਚ ਸੁਧਾਰ ਕਰਨਾ ਚਾਹੁੰਦੀ ਹੈ। ਇਹ ਇੱਕ ਅਜਿਹਾ ਕਦਮ ਹੈ ਜਿਸ ਦੀ ਡਾਕਟਰੀ ਭਾਈਚਾਰੇ ਵੱਲੋਂ ਤਿੱਖੀ ਆਲੋਚਨਾ ਹੋਈ ਸੀ। ਸਟੀਵਜ਼ ਮਿਊਜ਼ਿਕ ਸਟੋਰ, ਜੋ ਕਿ ਮੌਂਟਰੀਅਲ 'ਚ ਕਲਾਕਾਰਾਂ ਲਈ ਇੱਕ ਸੰਸਥਾ ਹੈ, ਇਸ ਮਹੀਨੇ ਆਪਣੀ 60ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਹ ਦੁਕਾਨ ਸੰਗੀਤਕਾਰਾਂ ਲਈ ਸਾਜ਼ਾਂ ਦੀ ਖਰੀਦਦਾਰੀ ਕਰਨ ਵਾਸਤੇ ਇੱਕ ਵਿਲੱਖਣ ਥਾਂ ਹੈ, ਕਿਉਂਕਿ ਇਹ ਖਰੀਦਣ ਤੋਂ ਪਹਿਲਾਂ ਕੋਸ਼ਿਸ਼ ਕਰੋ ਮੰਤਰ ਦੇ ਉੱਤੇ ਚੱਲ ਰਹੀ ਹੈ। ਖਾਸ ਕਰਕੇ ਔਨਲਾਈਨ ਖਰੀਦਦਾਰੀ ਦੇ ਇਸ ਯੁੱਗ ਵਿੱਚ ਲੋਕ ਆਉਣਗੇ, ਸਾਜ਼ ਵਜਾਉਣ ਦੀ ਕੋਸ਼ਿਸ਼ ਕਰਨਗੇ ਅਤੇ ਇਹਨੂੰ ਮਹਿਸੂਸ ਕਰਨਗੇ ਅਤੇ ਫਿਰ ਛੂਣਗੇ, ਫਿਰ ਉਸ ਤੋਂ ਬਾਅਦ ਹੀ ਉਹ ਇਸ ਨੂੰ ਖਰੀਦਣਗੇ। ਮੌਂਟਰੀਅਲ ਦੇ ਆਂਢ ਗੁਆਂਢ ਦੇ ਵਸਨੀਕਾਂ ਦਾ ਕਹਿਣਾ ਕਿ ਚੂਹਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਉਹਨਾਂ ਦਾ ਮੰਨਣਾ ਕਿ ਬੋਰੋ ਵੱਲੋਂ ਹਰ ਦੂਜੇ ਹਫ਼ਤੇ ਕੂੜਾ ਇਕੱਠਾ ਕਰਨਾ ਵੀ ਜ਼ਿੰਮੇਵਾਰੀ ਹੈ, ਜੋ ਕਿ ਹੋ ਨਹੀਂ ਰਿਹਾ। ਜੈਨਕ ਲੇਬਲੈਂਕ, ਜੋ ਕਿ 15 ਸਾਲਾਂ ਤੋਂ ਬੋਰੋ ਵਿੱਚ ਰਹਿ ਰਿਹਾ, ਦਾ ਕਹਿਣਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਸਨੇ ਆਪਣੇ ਆਂਢ ਗੁਆਂਢ ਵਿੱਚ ਚੂਹੇ ਦੇਖੇ ਨੇ। ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਚੂਹੇ ਨੇ, ਰਾਤੀ ਜਦੋਂ ਸੌਂਦੇ ਹਾਂ ਤਾਂ ਚੂਹੇ ਲੜਦੇ ਨੇ, ਆਵਾਜ਼ਾਂ ਆਉਂਦੀਆਂ ਨੇ ਅਤੇ ਸਵੇਰ ਨੂੰ ਉਹ ਆਪਣੀ ਜਾਇਦਾਦ 'ਤੇ ਕੜਿੱਕੀ ਵਿੱਚ ਫਸੇ ਦੋ ਚੂਹੇ ਦੇਖਦੇ ਨੇ। ਸਾਨੂੰ ਮੌਂਟਰੀਅਲ ਬਹੁਤ ਪਸੰਦ ਹੈ, ਪਰ ਹੁਣ ਚਿੰਤਾ ਤਾਂ ਕਿ ਅਸੀਂ ਚੂਹਿਆਂ ਨਾਲ ਕਿਵੇਂ ਰਹੀਏ। ਉਹ ਆਪਣੇ ਘਰ ਦੇ ਨਾਲ ਲੱਗਦੇ ਸਕੂਲ 'ਚ ਪੜ੍ਹਦੇ ਬੱਚਿਆਂ ਬਾਰੇ ਵੀ ਚਿੰਤਤ ਹੈ। ਵਸਨੀਕਾਂ ਨੇ ਇੱਕ ਸਥਾਨਕ ਫੇਸਬੁੱਕ ਸਮੂਹ 'ਚ ਚੂਹਿਆਂ ਦੀ ਮੌਜੂਦਗੀ ਬਾਰੇ ਨਿਰਾਸ਼ਾ ਵੀ ਜ਼ਾਹਰ ਕੀਤੀ ਹੈ। ਮੌਂਟਰੀਅਲ ਦੇ ਦੱਖਣੀ ਕਿਨਾਰੇ 'ਤੇ ਕਿਰਾਏਦਾਰਾਂ ਦੇ ਇੱਕ ਸਮੂਹ ਨੇ ਆਪਣੇ ਨਵੇਂ ਮਕਾਨ ਮਾਲਕ 'ਤੇ ਉਹਨਾਂ ਨੂੰ ਅਪਾਰਟਮੈਂਟ ਛੱਡਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਅਤੇ ਉਹਨਾਂ ਦਾ ਕਹਿਣਾ ਕਿ ਉਸ ਦਾ ਵਤੀਰਾ ਇੱਕ ਕਾਰੋਬਾਰੀ ਮਾਡਲ ਦਾ ਸਬੂਤ ਹੈ ਜੋ ਘੱਟ ਆਮਦਨ ਵਾਲੇ ਕਮਜ਼ੋਰ ਲੋਕਾਂ ਦੀ ਕੀਮਤ 'ਤੇ ਪੈਸਾ ਕਮਾਉਂਦਾ ਹੈ। ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਮਕਾਨ ਮਾਲਕ ਯੂਸਫ ਰਾਬੀ ਨੇ ਦਸੰਬਰ 'ਚ 144 ਡੀ ਗੈਸਪੇ ਸਟਰੀਟ ਵੈਸਟ ਵਿਖੇ ਇੱਕ ਸੋਸ਼ਲ ਹਾਊਸਿੰਗ ਗੈਰ ਮੁਨਾਫਾ ਸੰਸਥਾ ਤੋਂ ਇਮਾਰਤ ਖਰੀਦੀ ਸੀ ਅਤੇ ਹੁਣ ਲੋਕਾਂ ਨੂੰ ਬਾਹਰ ਕੱਢਣ, ਕਿਰਾਏ ਵਧਾਉਣ ਅਤੇ ਜਾਇਦਾਦ ਤੋਂ ਜਲਦੀ ਇਕੁਇਟੀ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੇ ਆਖਿਆ ਉਹਨੂੰ ਕਿਰਾਏਦਾਰਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ। ਕਿਰਾਏਦਾਰਾਂ ਵਿੱਚੋਂ ਇੱਕ ਨੇ ਸ਼ੁੱਕਰਵਾਰ ਨੂੰ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਉਹ ਇਮਾਰਤਾਂ ਖਰੀਦਦਾ, ਕਿਰਾਏ ਵਧਾਉਂਦਾ ਅਤੇ ਜਦੋਂ ਇਮਾਰਤ ਦੀ ਕੀਮਤ ਵੱਧਦੀ ਹੈ ਤਾਂ ਉਹ ਮੁਨਾਫਾ ਕਮਾਉਂਦਾ। ਰਾਈਡ ਹੇਲਿੰਗ ਐਪ ਲਿਫਟ ਕਿਊਬਿਕ 'ਚ ਕੰਮ ਕਰਨਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਮੌਂਟਰੀਅਲ 'ਚ ਡਰਾਈਵਰਾਂ ਦੀ ਭਰਤੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਐਗਜੈਕਟਿਵਸ ਨੇ ਪਿਛਲੇ ਹਫ਼ਤੇ ਇੱਕ ਕਾਨਫਰੰਸ ਕਾਲ 'ਤੇ ਨਿਵੇਸ਼ਕਾਂ ਨੂੰ ਦੱਸਿਆ ਕਿ ਕੰਪਨੀ ਨੂੰ ਕਿਊਬਿਕ ਸਰਕਾਰ ਤੋਂ ਅਧਿਕਾਰ ਮਿਲ ਗਿਆ ਅਤੇ ਉਹਨੇ ਆਪਣੀ ਐਪ 'ਤੇ ਡਰਾਈਵਰਾਂ ਨੂੰ ਲਿਆਉਣਾ ਸ਼ੁਰੂ ਕਰ ਦਿੱਤਾ। ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਗਾਹਕਾਂ ਨੂੰ ਸਵਾਰੀਆਂ ਦੀ ਪੇਸ਼ਕਸ਼ ਕਦੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਆਮ ਤੌਰ 'ਤੇ ਲੰਬੇ ਵੀਕਐਂਡ ਹੁੰਦੇ ਨੇ ਜਦੋਂ ਟਰਾਂਸਪੋਰਟ ਵਿਭਾਗ ਹਾਈਵੇ ਬੰਦ ਕਰਨ ਦੀ ਲੋੜ ਵਾਲੇ ਲੰਬੇ ਪ੍ਰੋਜੈਕਟਾਂ ਲਈ ਵਾਧੂ ਦਿਨ ਦਾ ਫਾਇਦਾ ਉਠਾਉਂਦਾ। ਪਰ ਕੁਦਰਤ ਨੇ ਉਹਨਾਂ ਯੋਜਨਾਵਾਂ ਨੂੰ ਵਿਗਾੜ ਦਿੱਤਾ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਬਾਰਿਸ਼ ਦੀ ਭਵਿੱਖਬਾਣੀ ਕਾਰਨ ਦੋ ਵੱਡੇ ਬੰਦ ਮੁਲਤਵੀ ਕਰ ਦਿੱਤੇ ਗਏ। ਹਾਈਵੇ 40 ਨੂੰ ਮੁਰੰਮਤ ਦੇ ਕੰਮ ਲਈ ਬੰਦ ਕੀਤਾ ਗਿਆ ਸੀ। ਵਿਲਮੋਰੀ ਸੁਰੰਗ ਨੂੰ ਵੀ ਰਿਪੇਅਰ ਵਾਸਤੇ ਬੰਦ ਕਰਨਾ ਸੀ, ਪਰ ਕਿਊਬਿਕ ਦੇ ਟਰਾਂਸਪੋਰਟ ਮੰਤਰਾਲੇ ਨੇ ਕੱਲ੍ਹ ਵੀਰਵਾਰ ਨੂੰ ਐਲਾਨ ਕੀਤਾ ਕਿ ਦੋਵੇਂ ਪ੍ਰੋਜੈਕਟ ਹੁਣ ਮੌਸਮ ਦੀ ਭਵਿੱਖਬਾਣੀ ਕਰਕੇ ਭਵਿੱਖ ਦੀ ਮਿਤੀ ਤੱਕ ਮੁਲਤਵੀ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ੍ਰੀ ਅਕਾਲ।